ਅੱਜ ਦੇ ਰੂਹਾਨੀ ਸਤਸੰਗ ਵਿੱਚ ਗੁਰੂ ਸਾਹਿਬ ਜੋ ਬਾਣੀ ਬਖਸ਼ਿਸ਼ ਕਰ ਰਹੇ ਨੇ ਉਹ ਹੈ ਜੀਵਤ ਮਾਨਾ ਹਜ਼ਮ। ਅੱਖੀ ਬਾਜੂ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਜੂ ਚੱਲਣਾ ਵਿਣ ਹੱਥਾਂ ਕਰਨਾ, ਜੀਬੇ ਬਾਜੋ ਬੋਲਣਾ ਯੂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਿਲਣਾ, ਨੌਦਰ ਖਾ ਕੇ ਤਾਵਤ ਲਾਏ ਦਸਵੇਂ ਨਿਜ ਘਰ ਵਾਸਾ ਪਾਏ, ਉਥੇ ਅਨਹਤ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣੀਆਂ, ਬਿਨ ਸਬਦੇ ਅੰਤਰਾ ਨੇਰਾ ਨਾ ਵਸਤ ਲਹੇ ਨਾ ਚੂਕੇ ਫੇਰਾ, ਸਤਿਗੁਰ ਹੱਥ ਕੁੰਜੀ ਔਰਤ ਦਰ ਖੁੱਲੇ ਨਾਹੀ, ਗੁਰ ਪੂਰੇ ਪਾਗ ਮਿਲਾਵਣੀਆਂ ਇਸ ਪੌੜੀ ਤੇ ਜੋ ਨਰ ਚੂਕੇ, ਆਵ ਜਾਏ ਬਹੁ ਦੁਖ ਪਾਈ ਦਾ। ਆਖਰੀ ਤੁਕ ਵਿਚ ਗੁਰੂ ਸਾਹਿਬ ਹੁਕਮ ਕਰ ਰਹੇ ਨੇ, ਪਹਿਲਾ ਜੀਵਤ ਮਰਨਾ, ਦੂਸਰਾ ਖਸਮ। ਸਭ ਤੋਂ ਪਹਿਲਾਂ ਬਾਹਰੀ ਤੌਰ ਤੇ ਮਰਨਾ ਪੈਂਦਾ ਹੈ, ਤੇ ਬਾਹਰੀ ਤੌਰ ਤੇ ਕਿਸ ਤਰ੍ਹਾਂ ਮਰਨਾ ਪੈਂਦਾ ਹੈ, ਇਹ ਸੰਸਾਰ ਕੂੜ ਹੈ, ਇਸਦਾ ਰੂਹਾਨੀ ਅਰਥ ਹੈ ਝੂਠ। ਜੋ ਵਸਤੂ ਨਜ਼ਰ ਆਉਂਦੀ ਹੈ ਉਸਨੇ ਖਤਮ ਹੋ ਜਾਣਾ ਹੈ। ਅਸੀਂ ਸੰਸਾਰ ਵਿਚ ਰਹਿੰਦਿਆਂ ਹੋਏ ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਨੂੰ ਭੋਗਣਾ ਵੀ ਹੈ। ਇਹ ਇੱਕ ਸਮਝਣ ਦਾ ਵਿਸ਼ੇ ਹੈ, ਜੋ ਸੇਵਾ ਸਾਨੂੰ ਬਖਸ਼ੀ ਹੈ ਪਿਛਲੇ ਜਨਮਾਂ ਦੇ ਭੁਗਤਾਨ ਨੇ, ਜੋ ਅਸੀਂ ਦੇਣੇ ਲੈਣੇ ਕਰਦੇ ਹਾਂ ਅਸੀਂ ਉਹਨਾਂ ਦਾ ਕਿਸ ਤਰ੍ਹਾਂ ਭੁਗਤਾਨ ਕਰਨਾ ਹੈ, ਅਸੀਂ ਧਿਆਨ ਕਰਦੇ ਹੋਏ ਕਿਸ ਤਰੀਕੇ ਨਾਲ ਪਿਛਲੇ ਜਨਮਾਂ ਦਾ ਭੁਗਤਾਨ ਕਰਨਾ ਹੈ। ਆਤਮਾ ਜਾਨ ਸਰੂਪ ਹੈ, ਆਤਮਾ ਦੀ ਜਾਨ ਧਿਆਨ ਹੈ। ਅਸੀਂ ਧਿਆਨ ਨੂੰ ਸਾਰੇ ਸੰਸਾਰ ਵਿਚ ਫੈਲਾ ਰੱਖਿਆ ਹੈ। ਸੰਸਾਰ ਨੂੰ ਭੋਗਣ ਦਾ ਅਰਥ ਹੈ ਧਿਆਨ ਨੂੰ ਇਸ ਸੰਸਾਰ ਵਿਚੋਂ ਕੱਢਣਾ। ਇੱਕ ਵਿਆਹਤਾ ਇਸਤਰੀ ਵਿਆਹ ਕਰਕੇ ਆਪਣੇ ਸਸੁਰਾਲ ਜਾਂਦੀ ਹੈ, ਉਸਦਾ ਪਿਆਰ ਪਤੀ ਪਿਆਰ ਪਤੀ ਨਾਲ ਹੋ ਜਾਂਦਾ ਹੈ, ਉਹ ਮਾਇਕੇ ਦਾ ਪਿਆਰ ਭੁਲਾ ਦਿੰਦੀ। ਜਦੋਂ ਦੁਬਾਰਾ ਵਾਪਸ ਆਪਣੇ ਘਰ ਮਾਇਕੇ ਆਉਂਦੀ ਹੈ, ਉੱਥੇ ਮਾਂ ਪਿਓ ਦੀ ਸੇਵਾ, ਭੈਣ ਭਰਾਵਾਂ ਦੀ ਦੇਖਭਾਲ ਕਰਦੀ ਹੈ, ਚੁੱਲ੍ਹਾ ਚੌਕਾ ਕਰਦੀ ਹੈ ਤੇ ਸਾਰੇ ਸਮਾਜ ਦੇ ਕੰਮ ਕਰਦੀ ਹੈ, ਪਰ ਉਸਦਾ ਧਿਆਨ ਪਤੀ ਵੱਲ ਲਗਾ ਰਹਿੰਦਾ ਹੈ। ਇੱਕ ਪਲ ਵਾਸਤੇ ਵੀ ਪਤੀ ਨੂੰ ਆਪਣੇ ਤੋਂ ਦੂਰ ਨਹੀਂ ਕਰਦੀ। ਇਹ ਹੀ ਭੇਦ ਹੈ, ਅਸੀਂ ਵੀ ਸਾਰੇ ਕੰਮ ਕਰਦੇ ਹੋਏ ਧਿਆਨ ਸਮੇਟ ਕੇ ਪਰਮਾਤਮਾ ਵੱਲ ਲਗਾਉਣਾ ਹੈ। ਹੁਣ ਪਰਮਾਤਮਾ ਨੂੰ ਕਿਸੇ ਨੇ ਦੇਖਿਆ ਨਹੀਂ, ਪਰਮਾਤਮਾ ਨੂੰ ਕੋਈ ਜਾਣਦਾ ਨਹੀਂ, ਫਿਰ ਕਿਸ ਤਰੀਕੇ ਨਾਲ ਪਰਮਾਤਮਾ ਦਾ ਧਿਆਨ ਕੀਤਾ ਜਾ ਸਕਦਾ ਹੈ? ਗੁਰੂ ਸਾਹਿਬ ਸਪਸ਼ਟ ਕਰਦੇ ਨੇ, ਪਰਮਾਤਮਾ ਨੇ ਆਪਣਾ ਰੂਪ ਆਪਣੀ ਤਾਕਤ ਨੂੰ ਸਤਿਗੁਰ ਵਿੱਚ ਪ੍ਰਗਟ ਕੀਤੀ ਹੈ। ਅਸੀਂ ਕੀ ਕਰਨਾ ਹੈ? ਆਪਣੇ ਧਿਆਨ ਨੂੰ ਸਤਿਗੁਰ ਦੇ ਵਿੱਚ ਲਗਾਉਣਾ ਹੈ, ਸਤਿਗੁਰ ਦੇ ਚਰਨਾਂ ਵਿੱਚ। ਸਰੀਰਕ ਤੌਰ ਤੇ ਹਰ ਰੂਹ ਸਤਿਗੁਰਾਂ ਦੇ ਨਜ਼ਦੀਕ ਨਹੀਂ ਜਾ ਸਕਦੀ। ਚੱਲ ਰਹੇ ਸਮੇਂ ਦੇ ਵਿੱਚ ਇਤਨਾ ਬੁਰਾ ਹਾਲ ਹੈ, ਦੇਖ ਕੇ ਹੈਰਾਨੀ ਹੁੰਦੀ ਹੈ। ਸਾਡੇ ਸਾਰਿਆਂ ਦੇ ਸਾਹਮਣੇ ਜੇ ਸਤਿਗੁਰ ਆਮ ਸੰਗਤ ਵਿੱਚ ਆ ਜਾਣਾ ਸ਼ੁਰੂ ਕਰ ਦੇਣ, ਤੇ ਉਹ ਪਿਆਰੇ ਜੋ ਆਪਣੇ ਆਪ ਨੂੰ ਸਤਿਗੁਰ ਦੇ ਸ਼ਿਸ਼ਿਆ ਕਹਿਣਾ ਪਸੰਦ ਕਰਦੇ ਨੇ, ਉਹਨਾਂ ਨੂੰ ਉਂਗਲਾਂ ਨਾਲ ਢੋ ਢੋ ਕੇ ਖਤਮ ਕਰ ਦੇਣਗੇ। ਇਹ ਸਾਡਾ ਪਿਆਰ ਹੈ, ਜਿਸਮਾਨੀ ਪਿਆਰ ਆਪਣੇ ਸਤਿਗੁਰ ਦੇ ਪ੍ਰਤੀ। ਅਸੀਂ ਇਸ ਪਿਆਰ ਦੀ ਤਰਫ ਨਹੀਂ ਜਾਣਾ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਆਪਣੇ ਸਤਸੰਗ ਵਿੱਚ ਜਾਂ ਕਿਸੇ ਵਕਤ ਵੀ, ਜੋ ਉਹਨਾਂ ਦੇ ਮੁਖਾਰ ਰੂਪ ਤੋਂ ਉਤਪੰਨ ਹੋ ਜਾਂਦਾ ਹੈ, ਉਹ ਸ਼ਬਦ ਹੈ, ਉਪਦੇਸ਼ ਹੈ, ਕੀਰਤਨ ਹੈ, ਨਾਮ ਹੈ, ਬਾਣੀ ਹੈ, ਯਾਨੀ ਕਿ ਕਿਤਨੇ ਹੀ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ। ਗੁਰਬਾਣੀ ਦੇ ਵਿੱਚ ਇਹਨਾਂ ਸ਼ਬਦ ਨਾਲ ਹੀ ਉਸ ਪਰਮਾਤਮਾ ਨੂੰ ਯਾਦ ਕੀਤਾ ਗਿਆ ਹੈ। ਜੋ ਗੁਰੂ ਸਾਹਿਬ ਦੇ ਮੁਖ ਤੋਂ ਉਤਪੰਨ ਕੀਤੇ ਸ਼ਬਦਾਂ ਦੇ ਪੂਰਾ ਉਤਰਦਾ ਹੈ, ਤੇ ਅਸੀਂ ਉਹਨਾਂ ਸ਼ਬਦਾਂ ਦੇ ਉੱਤੇ ਕੁਰਬਾਨ ਹੋ ਜਾਣਾ ਹੈ, ਆਪਣੀ ਹਸਤੀ ਮਿਟਾ ਦੇਣੀ ਹੈ। ਰਾਗ ਨਾ ਛੋੜ ਹਰ ਸੇਵੀਏ, ਹਰ ਦੀ ਸੇਵਾ, ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ, ਰਾਗ ਨਾ ਦੀ ਸੇਵਾ ਨਹੀਂ ਹੈ। ਇਹ ਤੇ ਮਨ ਦੀ ਸੇਵਾ ਹੈ। ਇਸ ਸੇਵਾ ਦੇ ਨਾਲ ਮਨ ਜਾਗ੍ਰਿਤ ਹੋ ਜਾਂਦਾ ਹੈ, ਇਤਨਾ ਫੈਲ ਜਾਂਦਾ ਹੈ ਕਿ ਦੁਬਾਰਾ ਸਮੇਟਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਧਿਆਨ ਆਪਣੇ ਵਿੱਚ ਸਮਾਵਿਤ ਕਰਦਾ ਹੈ। ਧਿਆਨ ਦੀ ਤਾਕਤ ਇਸ ਨੂੰ ਮਿਲ ਜਾਂਦੀ ਹੈ, ਆਤਮਾ ਸੋ ਜਾਂਦੀ ਹੈ। ਗੁਰਬਾਣੀ ਵੀ ਸਾਨੂੰ ਇਹੀ ਹੁਕਮ ਕਰਦੀ ਹੈ ਕਿ ਸਤਿਗੁਰਾਂ ਦੇ ਉਪਦੇਸ਼ ਉੱਤੇ ਅਸੀਂ ਚੱਲਣਾ ਹੈ। ਤਾਂ ਹੀ ਜਾ ਕਰਕੇ ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਹੈ, ਅੱਖੀ ਬਾਜੋ ਵੇਖਣਾ ਵਿਨ ਕੰਨਾ ਸੁਣਨਾ, ਜੋ ਕਿ ਦੋਨੋਂ ਅੱਖਾਂ ਦੇ ਵੀ ਤੀਸਰੇ ਤਿਲ ਤੇ ਦਿਨ ਰਾਤੀ ਅੰਮ੍ਰਿਤ ਵਰਖਾ ਹੋ ਰਹੀ ਹੈ। ਇਹ ਉਸ ਪਰਮਾਤਮਾ ਦੀ ਰਹਿਮਤ ਹੈ, ਬਖਸ਼ਿਸ਼ ਹੈ, ਜੋ ਉਸ ਦੇ ਹੁਕਮ ਨਾਲ ਇਹ ਬਖਸ਼ਿਸ਼ ਕੀਤੀ ਗਈ ਹੈ। ਸਿਰਫ ਇਸ ਵਾਸਤੇ ਅਗਰ ਕੋਈ ਰੂਹ ਤੁਰ ਦਰਗਾਹ ਜਾਣਾ ਚਾਹੁੰਦੀ ਹੈ, ਦੁਬਾਰਾ ਤੋਂ ਆਪਣੇ ਮੂਲ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਉਸ ਅਜੇ ਪੁਰਸ਼ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਇਸ ਦੁੱਖ ਤੋਂ ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦੀ ਹੈ, ਤੇ ਉਸ ਸ਼ਬਦ ਦੇ ਨਾਮ ਨੂੰ ਪ੍ਰਾਪਤ ਕਰੇ, ਔਰ ਉਸ ਨੂੰ ਪ੍ਰਾਪਤ ਕਰਨ ਦਾ ਸਾਧਨ ਗੁਰੂ ਸਾਹਿਬਾਂ ਨੇ ਸਤਿਪੁਰਸ਼ ਨੂੰ ਸੌਂਪਿਆ ਹੈ। ਸਾਰੀ ਤਾਕਤ, ਸਾਰੀ ਬਖਸ਼ਿਸ਼ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੋਈ ਹੈ। ਇਹ ਕਿਸ ਤਰੀਕੇ ਨਾਲ ਸਾਨੂੰ ਪ੍ਰਾਪਤ ਹੋ ਸਕਦੀ ਹੈ? ਜਦੋਂ ਅਸੀਂ ਬਾਹਰੋਂ ਮਰ ਕੇ ਅੰਦਰ ਜਾਂਦੇ ਹਾਂ, ਇਹ ਬਾਹਰੋਂ ਮਰਨਾ ਕੀ ਹੈ? ਜਦੋਂ ਇਹ ਜੀਵ ਦੀ ਮੌਤ ਹੁੰਦੀ ਹੈ ਤੇ ਕੀ ਕਿਰਿਆ ਉਹਦੇ ਅੰਦਰ ਵਿਆਪਤ ਹੁੰਦੀ ਹੈ? ਅੰਦਰ ਦਾ ਮਰਨਾ ਤਕਨੀਕੀ ਸਵਰੂਪ ਹੈ, ਔਰ ਬਾਹਰ ਦਾ ਮਰਨਾ ਭੌਤਿਕ ਸਵਰੂਪ ਹੈ। ਭੌਤਿਕ ਸਵਰੂਪ ਮਰਨ ਨੂੰ ਤੇ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ। ਸਾਰੇ ਕੰਮ ਕਰਦੇ ਹੋਏ ਆਪਣੇ ਧਿਆਨ ਨੂੰ ਸਮੇਟਣਾ ਹੈ, ਆਪਣੇ ਗੁਰੂ ਵੱਲ ਲਗਾਉਣਾ ਹੈ। ਮਰਨ ਵੇਲੇ ਸਭ ਤੋਂ ਪਹਿਲਾਂ ਜੀਵ ਦੇ ਹੱਥ ਪੈਰ ਠੰਡੇ ਹੁੰਦੇ ਨੇ, ਫਿਰ ਤਾੜਨ ਠੰਡਾ ਹੁੰਦਾ ਹੈ। ਮਰਨ ਵੇਲੇ ਜਿਹੜੀ ਸੁਰਤ ਆਤਮਾ ਦਸਵੇਂ ਦੁਆਰ ਤੇ ਉਤਰ ਕੇ ਰੋਮ ਰੋਮ ਵੀ ਸਮਾਉਂਦੀ ਹੈ, ਫਿਰ ਇਹਨਾਂ ਰੋਮਾਂ ਵਿੱਚੋਂ ਨਿਕਲ ਕਰਕੇ ਪੂਰੇ ਬ੍ਰਹਿਮੰਡ ਦੇ ਵਿੱਚ ਸਮਾ ਜਾਂਦੀ ਹੈ। ਔਰ ਇਹਨੂੰ ਸਮਾਉਣ ਦਾ ਕੰਮ ਜੋ ਕਰਦਾ ਹੈ ਉਹ ਮਨ ਕਰਦਾ ਹੈ। ਮਨ ਅੱਗੋਂ ਇੰਦਰੀਆਂ ਦਾ ਸਹਾਰਾ ਲੈਂਦਾ ਹੈ, ਉਹ ਜਿਹੜੀ ਇੰਦਰੀ ਜਿਸ ਜਗ੍ਹਾ ਤੇ ਲੈ ਜਾਣਾ ਚਾਹੁੰਦੀ ਹੈ ਧਿਆਨ ਨੂੰ, ਉਹ ਮਨ ਦੇ ਰਾਹੀਂ ਖਿੱਚ ਕੇ ਲੈ ਜਾਂਦੀ ਹੈ। ਉਹ ਤਾਕਤ ਇੱਕ ਆਤਮਾ ਦੀ ਹੁੰਦੀ ਹੈ, ਧਿਆਨ ਸੋ ਮਨ ਇਸ ਤਰੀਕੇ ਨਾਲ ਖਿੱਚ ਲੈਂਦਾ ਹੈ, ਆਪ ਤਾਕਤਵਰ ਹੋ ਜਾਂਦਾ ਹੈ ਔਰ ਆਤਮਾ ਬੇਤਾਕਤ ਰਹਿ ਜਾਂਦੀ ਹੈ। ਮਰਨ ਦੀ ਇਹ ਹੀ ਕਿਰਿਆ ਹੈ। ਸਾਰੀ ਸੁਰਤ ਆਸਮਾਨ ਤੋਂ ਨਿਕਲ ਕੇ ਰੋਮਾਂ ਵਿੱਚ ਆਉਂਦੀ ਹੈ, ਰੋਮਾਂ ਵਿੱਚੋਂ ਧਰਤੀ ਵਿੱਚ ਆਉਂਦੀ ਹੋਈ ਦਸਵੇਂ ਦੁਆਰ ਤੇ ਪਹੁੰਚ ਜਾਂਦੀ ਹੈ। ਉਸ ਵੇਲੇ ਸਾਰਾ ਸਰੀਰ ਠੰਡਾ ਹੋ ਜਾਂਦਾ ਹੈ, ਪਰ ਧੜਕਣ ਚਲਦੀ ਰਹਿੰਦੀ ਹੈ। ਦਸਵੇਂ ਦੁਆਰ ਇਹ ਰੂਹ ਅਲੱਗ ਹੋ ਜਾਂਦੀ ਹੈ ਤੇ ਇੱਕ ਪਾਸੇ ਝਟਕੇ ਨਾਲ ਨਿਕਲ ਜਾਂਦੀ ਹੈ। ਇਹ ਆਖਰੀ ਦਰਦ ਉਹਨਾਂ ਰੂਹਾਂ ਨੂੰ ਬਹੁਤ ਭਿਆਨਕ ਸਹਿਣਾ ਪੈਂਦਾ ਹੈ, ਜਿਨ੍ਹਾਂ ਦੇ ਨੇ ਕਦੇ ਵੀ ਸਤਿਗੁਰ ਦੀ ਲੋੜ ਨੂੰ ਮਹਿਸੂਸ ਨਹੀਂ ਕੀਤਾ, ਨਾ ਉਹਦੀ ਸ਼ਰਨ ਵਿੱਚ ਗਏ ਨੇ, ਔਰ ਨਾ ਉਸ ਪਰਮਾਤਮਾ ਨੂੰ ਕਦੀ ਯਾਦ ਕੀਤਾ ਹੈ। ਬਹੁਤ ਹੀ ਭਿਆਨਕ ਕਸ਼ਟ ਉਹਨਾਂ ਨੂੰ ਸਹਿਣਾ ਪੈਂਦਾ ਹੈ, ਸੋ ਇਸ ਨੂੰ ਅਸੀਂ ਮਰਨਾ ਕਹਿੰਦੇ ਹਾਂ। ਤਕਨੀਕੀ ਸਰੂਪ ਵਿੱਚ ਉਸ ਵੇਲੇ ਮਿੱਟੀ ਦਾ ਢੇਰ ਰਹਿ ਜਾਂਦਾ ਹੈ, ਆਤਮਾ ਅਲੱਗ ਹੋ ਜਾਂਦੀ ਹੈ। ਮਰਨ ਤੋਂ ਬਾਅਦ ਕੀ ਹੁੰਦਾ ਹੈ? ਮਰਨ ਦਾ ਭੇਦ ਕੋਈ ਨਹੀਂ ਜਾਣਦਾ, ਸਭ ਗੱਲਾਂ ਹੀ ਨੇ ਤਰ੍ਹਾਂ ਤਰ੍ਹਾਂ ਦੀਆਂ। ਮਰ ਕੇ ਇਸ ਤਰ੍ਹਾਂ ਹੋਏਗਾ, ਇਸ ਤਰ੍ਹਾਂ ਕਰਾਂਗੇ, ਕੋਈ ਮੰਨਦਾ ਹੀ ਨਹੀਂ, ਕੋਈ ਯਕੀਨ ਨਹੀਂ ਕਰਦਾ ਜਾਣਦਾ, ਪਰ ਉਸਦੇ ਬਾਅਦ ਦਾ ਮਜ਼ਬੂਨ ਹੈ, ਉਹ ਸੰਤਾਂ ਨੇ ਪ੍ਰਗਟ ਕੀਤਾ ਹੈ ਸਪਸ਼ਟ ਰੂਪ ਤੇ। ਹੁਣ ਸਤਿਗੁਰ ਦੀ ਸ਼ਰਨ ਸ਼ਿਸ਼ਿਆ ਜਿਸ ਵੇਲੇ ਲੈਂਦਾ ਹੈ, ਉਹ ਸ਼ਰਨ ਜਿਹੜੀ ਹੈ ਪੰਜ ਸ਼ਬਦ ਸ਼ਰਨ ਚਾਹੀਦੀ ਹੈ, ਤਨ ਦੀ, ਮਨ ਦੀ, ਧਨ ਦੀ, ਔਰ ਬਾਕੀਆਂ ਦੀਆਂ ਦੋ ਹੈਗੀਆਂ ਨੇ, ਬਹੁਤ ਕੀਮਤੀ ਨੇ, ਉਸਦੇ ਬਿਨਾਂ ਕਦੇ ਵੀ ਇਹ ਸ਼ਰਨ ਪੂਰੀ ਨਹੀਂ ਹੋ ਸਕਦੀ। ਅਸੀਂ ਤੇ ਤਨ ਦੇ ਰਾਹੀਂ ਵੀ, ਮਨ ਦੇ ਰਾਹੀਂ ਵੀ ਸ਼ਰਨ ਪੂਰੀ ਨਹੀਂ ਲੈਂਦੇ। ਕਹਿੰਦੇ ਹਾਂ ਕਿ ਸਤਿਗੁਰ ਅਸੀਂ ਤੇਰੀ ਓਟ ਲਈ ਹੈ, ਤੇਰੀ ਸ਼ਰਨ ਦੇ ਵਿੱਚ ਹਾਂ, ਪ੍ਰਗਟ ਰੂਪ ਵਿੱਚ ਅਸੀਂ ਜਤਾਉਂਦੇ ਵੀ ਹਾਂ, ਪਰ ਹੁਕਮ ਸਦੀਆਂ ਤੋਂ ਅਸੀਂ ਮਨ ਦਾ ਮੰਨਦੇ ਆਏ ਹਾਂ, ਔਰ ਮਨ ਦੇ ਹੁਕਮ ਤੇ ਹੀ ਚੱਲਦੇ ਹਾਂ। ਉਸੀ ਦੀ ਤਸੱਲੀਆਂ ਕਰਾਉਣ ਵਾਸਤੇ, ਉਸੀ ਨੂੰ ਸ਼ਾਂਤ ਕਰਨ ਵਾਸਤੇ ਅਸੀਂ ਸਦੀਆਂ ਤੋਂ ਲੱਗੇ ਹੋਏ ਹਾਂ, ਪਰ ਇਹ ਮਨ ਅੱਜ ਤੱਕ ਸ਼ਾਂਤ ਨਹੀਂ ਹੋਇਆ। ਉਸ ਦੇ ਬਾਅਦ ਵੀ ਕਦੇ ਅਸੀਂ ਕਦੇ ਸਤਿਗੁਰ ਦੇ ਉਪਦੇਸ਼ਾਂ ਉੱਤੇ ਧਿਆਨ ਨਹੀਂ ਦਿੱਤਾ। ਦੂਸਰੇ ਜੋ ਸ਼ਬਦ ਸਨ, ਪਹਿਲਾ ਹੈ ਵਚਨ, ਦੂਸਰਾ ਹੈ ਕਰਮ। ਇਹ ਸ਼ਬਦ ਬੜੇ ਕੀਮਤੀ ਨੇ, ਇਹਨਾਂ ਨੂੰ ਗੁਰੂ ਸਾਹਿਬ ਨੇ ਥੋੜਾ ਸਪਸ਼ਟ ਗੁਰੂ ਸਾਹਿਬ ਥੋੜਾ ਸਪਸ਼ਟ ਕਰਨਗੇ ਵੀ ਵਚਨ ਕੀ ਹੈ। ਜਦੋਂ ਅਸੀਂ ਸਤਿਗੁਰ ਦੀ ਸ਼ਰਨ ਵਿੱਚ ਜਾਂਦੇ ਹਾਂ, ਸਾਨੂੰ ਨਾਮ ਬਖਸ਼ਿਆ ਜਾਂਦਾ ਹੈ, ਗੁਰਮੰਤ ਦਿੱਤਾ ਜਾਂਦਾ ਹੈ। ਉਸ ਵੇਲੇ ਕੁਛ ਵਚਨ ਅਸੀਂ ਗੁਰੂ ਸਾਹਿਬਾਂ ਨਾਲ ਕਰਦੇ ਹਾਂ, ਜਿਹੜੇ ਬਾਹਰੀ ਤੌਰ ਤੇ ਵਚਨ ਨੇ ਉਹਨਾਂ ਨੂੰ ਗੁਰੂ ਸਾਹਿਬ ਨਹੀਂ ਲੈ ਰਹੇ, ਉਹਨਾਂ ਵਚਨਾਂ ਨੂੰ ਯਾਦ ਕਰਾ ਰਹੇ ਨੇ। ਕਈਆਂ ਨੇ ਫਰਿਆਦ ਕੀਤੀ ਹੈ ਗੁਰੂ ਸਾਹਿਬ ਨੂੰ ਕਿ ਸਾਨੂੰ ਉਹ ਵਚਨ ਭੁੱਲ ਗਏ ਨੇ, ਬਹੁਤ ਸਮਾਂ ਹੋ ਗਿਆ ਨਾ ਸਾਨੂੰ ਨਾਮ ਲਿੱਤੇ ਹੋਏ, ਉਹ ਵਚਨ ਸਾਨੂੰ ਯਾਦ ਨਹੀਂ ਹਨ। ਉਹ ਵਚਨ ਕੀ ਨੇ? ਗੁਰੂ ਸਾਹਿਬ ਨੇ ਇਹ ਉਪਦੇਸ਼ ਕੀਤਾ ਸੀ ਕਿ ਆਪਣੇ ਧਿਆਨ ਨੂੰ ਸੰਸਾਰ ਵਿੱਚੋਂ ਕੱਢ ਕੇ ਸ਼ਬਦ ਨਾਲ ਲਗਾਉਣਾ ਹੈ। ਹੁਣ ਅਸੀਂ ਆਪਣੇ ਉੱਤੇ ਇਹ ਨਜ਼ਰ ਮਾਰ ਕੇ ਦੇਖੀਏ ਕਿ ਅਸੀਂ ਇਸ ਵਚਨ ਨੂੰ ਪੂਰਾ ਕਰਦੇ ਹਾਂ, ਅਜੇ ਤੱਕ ਤੇ ਸ਼ੁਰੂ ਹੀ ਨਹੀਂ ਕੀਤਾ। ਕਈਆਂ ਨੇ ਸ਼ੁਰੂ ਕੀਤਾ ਹੈ, ਉਹ ਗੁਰੂ ਦੇ ਉਪਦੇਸ਼ ਨੂੰ ਮਨ ਕਰਕੇ ਨਹੀਂ ਕੀਤਾ, ਨਾ ਆਪਣੇ ਉਸ ਵਚਨ ਨੂੰ ਨਿਵਾਣ ਕਰਕੇ ਕੀਤਾ ਹੈ। ਗੁਰੂਕੁਲ ਰੀਤ ਸਦਾ ਚੱਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਅਸੀਂ ਕਵਾਣਾ ਤੇ ਪਸੰਦ ਕਰਦੇ ਹਾਂ ਕਿ ਅਸੀਂ ਰਘੂ ਵੰਸ਼ ਦੇ ਜਾਤ ਦੇ ਬ੍ਰਾਹਮਣ ਹਾਂ, ਉੱਚੀਆਂ ਜਾਤਾਂ ਵਾਲੇ ਹਾਂ, ਇਸ ਸਭ ਜਾਤਾਂ ਇੱਥੇ ਹੀ ਰਹਿ ਜਾਣਗੀਆਂ, ਪਰ ਕਦੀ ਆਪਣੇ ਵਚਨਾਂ ਤੇ ਵੀ ਧਿਆਨ ਨਹੀਂ ਦਿੱਤਾ ਕਿ ਅਸੀਂ ਵਚਨ ਕਿਸ ਦਾ ਮੰਨ ਰਹੇ ਹਾਂ, ਆਪਣੇ ਸਤਿਗੁਰ ਦਾ ਮੰਨ ਰਹੇ ਹਾਂ ਜਾਂ ਉਸ ਮਨ ਦਾ ਮੰਨ ਰਹੇ ਹਾਂ। ਅਗਰ ਅਸੀਂ ਅੱਖ ਬੰਦ ਕਰਕੇ ਸ਼ਬਦਾਂ ਨੂੰ ਦੁਹਰਾ ਵੀ ਰਹੇ ਹਾਂ ਤੇ ਉਪਦੇਸ਼ ਕਰਕੇ ਨਹੀਂ, ਆਪਣੇ ਸਵਾਰਥਾਂ ਨੂੰ ਮੁੱਖ ਰੱਖ ਕੇ ਆਪਣੀ ਕਾਮਨਾ ਨੂੰ ਮੁੱਖ ਰੱਖ ਕੇ ਅਸੀਂ ਮਨ ਦੀ ਭਗਤੀ ਕਰ ਰਹੇ ਹਾਂ। ਕਿਉਂ? ਕਿਉਂਕਿ ਮਨ ਨੇ ਇਹ ਤਮੀਜ਼ ਦਿੱਤੀ ਹੈ, ਤੂੰ ਅਗਰ ਗੁਰੂ ਦੀ ਸ਼ਰਨ ਵਿੱਚ ਚਲਾ ਵੀ ਗਿਆ ਤੇ ਤੇਰੇ ਕੰਮ ਤਾਂ ਹੀ ਪੂਰੇ ਹੋਣਗੇ। ਇਹ ਚਾਲ ਹੈ ਮਨ ਦੀ, ਜਦੋਂ ਤੂੰ ਭਗਤੀ ਕਰੇਗਾ ਅੱਖ ਬੰਦ ਕਰਾ ਕਰਕੇ ਸ਼ਬਦ ਤੇ ਦੁਹਰਾ ਕਰਕੇ ਵੀ, ਇਹ ਸਾਰੀ ਮਾਇਆ ਜੋ ਹੈ ਮਨ ਨੇ ਖਿੱਚ ਲਿਆ ਹੈ, ਮਨ ਦੀ ਵੀ ਚਾਲ ਹੈ, ਬਹੁਤ ਵੱਡਾ ਭਰਮ ਹੈ। ਅਸੀਂ ਮਨ ਕਰਕੇ ਵਚਨ ਕਰਕੇ ਕਦੇ ਵੀ ਆਪਣੇ ਸਤਿਗੁਰੂ ਦਾ ਪਾਲਣ ਨਹੀਂ ਕੀਤਾ, ਔਰ ਇਹ ਹੀ ਵਚਨ ਅਸੀਂ ਗੁਰੂ ਸਾਹਿਬਾਂ ਨੂੰ ਉਸ ਵਕਤ ਦਿੱਤਾ ਸੀ ਕਿ ਜਿਸ ਵੇਲੇ ਗੁਰੂ ਸਾਹਿਬਾਂ ਨੇ ਸਾਨੂੰ ਬਿਨਾਂ ਪੜ੍ਹਿਆ ਡਿਗਰੀ ਦੇ ਦਿੱਤੀ ਸੀ। ਇਹ ਰਹਿਮਤ ਹੈ ਸਾਡੇ ਵਰਗੇ ਨਾਲਾਇਕ ਬੱਚਿਆਂ ਨੂੰ ਡਿਗਰੀ ਦੇ ਦਿੱਤੀਆਂ। ਮਾਤ ਲੋਕ ਦੇ ਵਿੱਚ ਅਗਰ ਕੋਈ ਸਰਕਾਰ ਕਿਸੇ ਨਾਲਾਇਕ ਬੱਚੇ ਨੂੰ ਡਿਗਰੀ ਦੇ ਤੇ ਸਰਕਾਰ ਫੇਲ ਹੋ ਜਾਏਗੀ, ਅਗਲੇ ਇਲੈਕਸ਼ਨ ਵਿੱਚ ਕੋਈ ਉਸਨੂੰ ਵੋਟ ਨਹੀਂ ਦੇਗਾ ਕਿ ਕੈਸੇ ਕੈਸੇ ਤੇ ਗੁੰਡਿਆਂ ਨੂੰ MA ਦੀਆਂ, ਡਾਕਟਰੀ, ਇੰਜੀਨੀਅਰਿੰਗ ਦੀਆਂ ਡਿਗਰੀਆਂ ਨੇ ਦੇ ਕਰਕੇ ਸਮਾਜ ਦੇ ਵਿੱਚ ਭ੍ਰਿਸ਼ਟਾਚਾਰ ਫੈਲਾਉਣ ਵਾਸਤੇ ਭੇਜ ਦਿੱਤਾ ਹੈ। ਇਹ ਮਾਤ ਲੋਕ ਦਾ ਨਿਯਮ ਹੈ ਔਰ ਅਸੀਂ ਉਸ ਨਿਯਮ ਨੂੰ ਮੰਨਦੇ ਤੇ ਹਾਂ, ਨਿਸ਼ਚਿਤ ਤੌਰ ਤੇ ਮੰਨਦੇ ਹਾਂ, ਪਰ ਇਹ ਰਹਿਮਤ ਹੈ ਸਤਿਗੁਰਾਂ ਦੀ ਜਿਸ ਨੂੰ ਅਸੀਂ ਭੁੱਲ ਕੇ ਬੈਠੇ ਹਾਂ। ਪਲ ਪਲ ਮਨ ਦੇ ਹੁਕਮ ਵਿੱਚ ਇਸ ਰਹਿਮਤ ਨੂੰ ਖੱਜਲ ਕਰ ਰਹੇ ਹਾਂ। ਕੋਈ ਇਸ ਡਿਗਰੀ ਨੂੰ ਲੈ ਕਰਕੇ ਦਿਖਾਏ, ਇਹ ਡਿਗਰੀ ਸ਼ਿਵ ਜੀ ਨੂੰ ਪ੍ਰਾਪਤ ਨਹੀਂ ਸੀ ਹੋਈ, ਬ੍ਰਹਮਾ ਜੀ ਨੂੰ ਨਹੀਂ ਹੋਈ ਸੀ, ਨਹੀਂ ਹੋਈ ਉਹ ਵਿਸ਼ਨੂੰ ਜੀ ਨੂੰ ਨਹੀਂ ਹੋਈ ਸੀ ਹੋਈ। ਅਸੀਂ ਇਸ ਸ਼ਬਦ ਨੂੰ ਲੱਭਦਿਆਂ ਹੋਇਆ ਇਸ ਚੋਲੇ ਨੂੰ ਛੱਡ ਗਏ, ਉਹ ਸ਼ਮਸ਼ਾਨ ਵੀ ਧੂਣੀਆਂ ਜਲਵਾਉਂਦੇ ਰਹੇ, ਪਰ ਇਹ ਡਿਗਰੀ ਪ੍ਰਾਪਤ ਨਹੀਂ ਹੋਈ। ਇਹ ਹੈ ਸਤਿਗੁਰਾਂ ਦੀ ਰਹਿਮਤ, ਉਹਨਾਂ ਦੇ ਤੇ ਨੇ ਤਰਸ ਖਾ ਕਰਕੇ ਸਾਡੇ ਜੇ ਪਾਪੀ ਜੀਵਾਂ ਨੂੰ ਰਹਿਮਤ ਬਖਸ਼ੀ ਹੈ, ਔਰ ਉਸ ਰਹਿਮਤ ਦੀ ਅਸੀਂ ਪਲ ਪਲ ਤੋਹੀਨ ਕਰ ਰਹੇ ਹਾਂ, ਬਿਲਕੁਲ ਵੀ ਸਾਨੂੰ ਕਦਰ ਨਹੀਂ ਹੈ। ਇਸ ਦਾ ਮਤਲਬ ਹੈ, ਅਗਰ ਇੱਕ ਪਿਤਾ ਨੇ ਮੈਨੂੰ ਕਾਰ ਦੀ ਚਾਬੀ ਦੇ ਦਿੱਤੀ ਤਾਂ ਕਿਆ ਮੇਰਾ ਫਰਜ਼ ਨਹੀਂ ਹੈ ਕਿ ਮੈਂ ਕਾਰ ਨੂੰ ਚਲਾਉਣਾ ਸਿੱਖਾਂ? ਕਾਰ ਲਈ ਨਸ਼ੇ ਦੇ ਵਿੱਚ ਔਰ ਬਾਹਰ ਨਿਕਲਦੇ ਹੀ ਬੱਸ ਨਾਲ ਐਕਸੀਡੈਂਟ ਮਾਰ ਦਿੱਤਾ, ਕਾਰ ਤੇ ਗਈ ਤੇ ਗਈ, ਮੇਰੇ ਫੁੱਲ ਵੀ ਝਾੜੂ ਨਾਲ ਇਕੱਠੇ ਕਰਨੇ ਪਏ, ਆਪਣੀ ਜ਼ਿੰਦਗੀ ਦਾ ਤਾਂ ਬੋਝ ਬਣ ਗਈ, ਘਰ ਪਰਿਵਾਰ ਸਮਾਜ ਵਾਸਤੇ ਵੀ ਬੋਝ ਬਣ ਗਏ। ਕਿਆ ਪਿਤਾ ਨੇ ਮੇਰੇ ਉੱਤੇ ਰਹਿਮਤ ਕੀਤੀ ਸੀ ਜਾਂ ਵਿਸ਼ਾਪ ਦੇ ਦਿੱਤਾ ਸੀ ਮੈਨੂੰ? ਇਹ ਹੀ ਸਭ ਅਸੀਂ ਨਾਮ ਦਾ ਹਸ਼ਰ ਕਰ ਰਹੇ ਹਾਂ, ਪਲ ਪਲ ਕਰ ਰਹੇ ਹਾਂ, ਸਾਨੂੰ ਹੋਸ਼ ਹੀ ਨਹੀਂ, ਸਵਾਦਾਂ ਦੇ ਵੀ ਮਦੋਰ ਹਾਂ, ਉਹਨਾਂ ਇੰਦਰੀਆਂ ਦੇ ਵਿੱਚ ਜੋ ਮਨ ਨੂੰ ਅੱਜ ਤੱਕ ਤ੍ਰਿਪਤ ਨਹੀਂ ਕਰ ਸਕੀ, ਇਹ ਉਹ ਅੱਗ ਹੈ ਜੋ ਉਹ ਕਦੇ ਸ਼ਾਂਤ ਨਹੀਂ ਹੋਈ, ਔਰ ਬਾਲਣ ਪਾਉਣ ਨਾਲ ਇਹ ਕਦੇ ਵੀ ਨਹੀਂ ਹੋਈ, ਔਰ ਇਸੀ ਗੱਲ ਨੂੰ ਅਸੀਂ ਅੱਜ ਤੱਕ ਨਹੀਂ ਸਮਝ ਸਕੇ। ਅਗਰ ਗੁਰੂ ਸਾਹਿਬਾਨ ਨੇ ਸਾਨੂੰ ਰਹਿਮਤ ਬਖਸ਼ੀ ਹੈ ਤੇ ਉਹਦਾ ਕੀ ਮਤਲਬ ਹੈ? ਅਸੀਂ ਪੜ੍ਹਾਈ ਕਰਨੀ ਹੀ ਨਹੀਂ, ਬਿਨਾਂ ਪੜ੍ਹਿਆ ਅੱਜ ਤੱਕ ਕੋਈ ਤੁਰ ਨਹੀਂ ਗਿਆ, ਨਾ ਆਉਣ ਵਾਲੇ ਅੱਗੇ ਤੇ ਯੁੱਗਾਂ ਦੇ ਵਿੱਚ ਕੋਈ ਜਾਏਗਾ। ਅਗਰ ਅਸੀਂ ਜ਼ਿੰਦਗੀ ਨੂੰ ਸਾਰਥਕ ਕਰਨਾ ਚਾਹੁੰਦੇ ਹਾਂ, ਇਹਦਾ ਫਾਇਦਾ ਚੁੱਕਣਾ ਚਾਹੁੰਦੇ ਹਾਂ, ਇਸ ਰਹਿਮਤ ਦਾ ਫਾਇਦਾ ਚੁੱਕਣਾ ਚਾਹੁੰਦੇ ਹਾਂ, ਤੇ ਸਾਨੂੰ ਪਲ ਪਲ ਹਰ ਘੜੀ ਉਹਨਾਂ ਉਪਦੇਸ਼ਾਂ ਵਿੱਚ ਰਮਣਾ ਪਵੇਗਾ, ਆਪਣੀ ਜਿੰਦ ਵਾਰਨੀ ਪਵੇਗੀ, ਆਪਣੀ ਕੁਰਬਾਨੀ ਦੇਣੀ ਪਵੇਗੀ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਹਾ ਹੈ, ਸਿਰ ਦੀਜੇ ਕਾਣ ਨਾ ਕੀਜੇ, ਸਿਰ ਦੇਣਾ ਪਵੇਗਾ ਕਾਣ ਦਾ ਅਰਥ ਹੈ ਦਾਵਾ। ਸਾਡੀ ਇਹ ਭਗਤੀ ਵੀ ਖੋਟੀ ਹੈ, ਅਸੀਂ ਸਿਰ ਵੀ ਖੋਟਾ ਹੈ, ਕਿਉਂਕਿ ਸਿਰ ਦੇ ਪਿੱਛੇ ਦਾਵਾ ਹੈ ਗੁਰੂ ਦਾ, ਈਸ਼ਵਰ ਦਾ, ਧਨ ਸੰਪਦਾ ਦਾ। ਜੈਸੀ ਕਾਮਨਾ ਅਸੀਂ ਰੱਖੀ ਹੈ ਵੈਸਾ ਵੈਸਾ ਦਾਵਾ ਰੱਖ ਅਸੀਂ ਸਿਰ ਦੇਣ ਨੂੰ ਆਉਂਦੇ ਹਾਂ। ਪਹਿਲੇ ਤੇ ਕੋਈ ਸਿਰ ਦੇਣ ਨੂੰ ਤਿਆਰ ਹੀ ਨਹੀਂ, ਇੱਕ ਅੱਧੀ ਰੂਹ ਨਿਕਲਦੀ ਹੈ ਸਿਰ ਦੇਣ ਨੂੰ ਤੇ ਦਾਵਾ ਨਾਲ ਕਰ ਬੈਠਦੀ ਹੈ। ਇਹੀ ਪਰਮ ਹੈ, ਇਹੀ ਮਨ ਦੀ ਚਾਰ ਹੈ, ਅਸੀਂ ਜਿਸ ਨੂੰ ਰਾਮ ਦੀ ਲੀਲਾ ਕਹਿੰਦੇ ਹਾਂ, ਦਰਅਸਲ ਇਹ ਰਾਵਣ ਦੀ ਲੀਲਾ ਹੈ, ਔਰ ਅਸੀਂ ਰਾਵਣ ਦੀ ਲੀਲਾ ਵਿੱਚ ਰਮੇ ਹੋਏ ਹਾਂ। ਸਾਨੂੰ ਪਤਾ ਹੀ ਨਹੀਂ ਕਿ ਅਸੀਂ ਪੂਜਾ ਕਿਸ ਦੀ ਕਰਨੀ ਹੈ, ਕਿਸ ਦੀ ਕਰ ਰਹੇ ਹਾਂ। ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ, ਜੋ ਉਸ ਨਾਮ ਦੀ ਰਹਿਮਤ ਯੋਗ ਡਿਗਰੀ ਸਤਿਗੁਰਾਂ ਨੇ ਤਰਸਕਾ ਕਰਕੇ ਸਾਡੇ ਵਰਗੇ ਜੀਵਾਂ ਨੂੰ ਬਖਸ਼ੀ ਹੈ, ਇਸ ਨੂੰ ਅਸੀਂ ਸਾਰਥਕ ਕਰਨਾ ਹੈ। ਕਿਸ ਤਰ੍ਹਾਂ? ਗੁਰੂ ਦੇ ਉਪਦੇਸ਼ਾਂ ਵਿੱਚ ਆਰੰਭ ਕਰਕੇ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਹੈ, ਦੋ ਸ਼ਬਦ ਬਖਸ਼ੇ ਹਨ, ਸੱਚ ਬੋਲਣਾ ਹੈ ਔਰ ਕ੍ਰੋਧ ਨਹੀਂ ਕਰਨਾ, ਆਪਣੇ ਆਪ ਨੂੰ ਮਿਟਾ ਦੇਣਾ ਹੈ, ਤੇ ਕੋਈ ਵੀ ਰੁਕਾਵਟ ਆਵੇ ਪਰਵਾਹ ਨਹੀਂ ਕਰਨੀ। ਤਾਕਤ ਗੁਰੂ ਦੀ ਹੈ, ਗੁਰੂ ਤੇ ਯਕੀਨ ਤੇ ਕਰਕੇ ਦੇਖੀਏ, ਜਦ ਸਾਨੂੰ ਮਨ ਤੇ ਯਕੀਨ ਆ ਜਾਂਦਾ ਹੈ, ਮਨ ਦੀ ਗੱਲ ਅਸੀਂ ਇੱਕ ਪਲ ਵਿੱਚ ਮੰਨ ਲੈਂਦੇ ਹਾਂ, ਅਜੇ ਉਹ ਵਿਚਾਰ ਲਿਆਂਦਾ ਹੀ ਹੈ ਤੇ ਕਿ ਅਸੀਂ ਧਰਮ ਪਤਨੀ ਨੂੰ ਹੁਕਮ ਸੁਣਾ ਦਿੰਦੇ ਹਾਂ, ਭਾਈ ਇਹ ਕੜਾਈ ਰੱਖੀ, ਅੱਜ ਪਕੌੜੇ ਖਾਣੇ ਹਨ। ਗੁਰੂਆਂ ਦਾ ਕੀ ਉਪਦੇਸ਼ ਹੈ, ਕੀ ਹੁਕਮ ਹੈ? ਚੁੱਕ ਕੇ ਇੱਕ ਪਾਸੇ ਰੱਖ ਦਿੰਦੇ ਹਾਂ, ਯਾਨੀ ਕਿ ਮਨ ਦੀ ਤਾਕਤ ਜ਼ਿਆਦਾ ਹੈ, ਗੁਰੂ ਦੀ ਤਾਕਤ ਘੱਟ ਗਈ। ਕਿਉਂ? ਮਨ ਨੇ ਤਾਕਤ ਆਤਮਾ ਕੋਲ ਸੀ ਖਿੱਚ ਲਈ, ਹੋਰ ਅਸੀਂ ਇਸ ਉਲਟੀ ਗਿਰਿਆ ਨੂੰ ਸਿੱਧਾ ਕਰਨਾ ਹੈ। ਛੋਟਾ ਜਿਹਾ ਇਹ ਮਜਬੂਨ ਹੈ ਔਰ ਇਹ ਸਾਨੂੰ ਸਮਝ ਨਹੀਂ ਆਉਂਦਾ ਕਿ ਧਿਆਨ ਨੂੰ ਅਸੀਂ ਸਮੇਟਣਾ ਹੈ ਪੈਰਾਂ ਤੋਂ ਅੰਗੂਠੇ ਤੋਂ। ਜਿਸ ਵੇਲੇ ਇਹ ਸੂਰਤ ਨੂੰ ਅਸੀਂ ਸਮੇਟਣਾ ਸ਼ੁਰੂ ਕਰਾਂਗੇ, ਸਾਧ ਸੰਗਤ ਜੀ ਇਹ ਸਪਸ਼ਟ ਯਾਦ ਰੱਖਣਾ, ਅੱਖ ਬੰਦ ਕਰਕੇ ਕਿ ਅਸੀਂ ਕਦੇ ਵੀ ਅੰਦਰ ਨਹੀਂ ਜਾ ਸਕਦੇ, ਸਭ ਤੋਂ ਪਹਿਲੇ ਸਾਨੂੰ ਬਾਹਰੋਂ ਅੱਖ ਬੰਦ ਕਰਨੀ ਪਏਗੀ। ਉਸ ਦਾ ਮਤਲਬ ਇਹ ਨਹੀਂ ਕਿ ਅਸੀਂ ਸੰਸਾਰ ਨੂੰ ਭੋਗਣਾ ਨਹੀਂ ਹੈ ਜਾਂ ਕੰਮ ਧੰਦੇ ਨਹੀਂ ਦੇਖਣੇ, ਸਭ ਕੁਛ ਕਰਦਿਆਂ ਹੋਇਆ ਆਪਣੇ ਧਿਆਨ ਨੂੰ ਸਮੇਟਣਾ ਹੈ। ਜਦੋਂ ਤੱਕ ਅਸੀਂ ਬਾਹਰੋਂ ਨਹੀਂ ਸਿਮਟਾਂਗੇ, ਅੰਦਰ ਸਿਮਟ ਹੀ ਨਹੀਂ ਸਕਦੇ, ਜੋ ਪੈਰ ਹੱਥ ਸਾਡੇ ਸੋ ਜਾਂਦੇ ਹਨ, ਇਹ ਵੀ ਇੱਕ ਮਨ ਦੀ ਚਾਲ ਹੈ। ਜਿਸ ਵੇਲੇ ਖੂਨ ਦਾ ਦੌਰਾ ਗੋਡਾ ਮੁੜਨ ਦੇ ਨਾਲ ਥੱਲੇ ਨਹੀਂ ਜਾਂਦਾ, ਹੱਥ ਪੈਰ ਕੰਮ ਕਰਨੇ ਬੰਦ ਕਰ ਦਿੰਦੇ ਨੇ, ਇਹ ਮਨ ਸਾਨੂੰ ਸਮਝਾਉਣ ਲੱਗ ਪੈਂਦਾ ਹੈ ਕਿ ਤੇਰੀ ਸੁੱਖ ਸਿਮਟਣ ਲੱਗ ਗਈ ਹੈ। ਇਹ ਵੀ ਇੱਕ ਬਹੁਤ ਵੱਡਾ ਪਰਮ ਹੈ। ਜਦ ਤੱਕ ਸਾਡਾ ਧਿਆਨ ਫੈਲਿਆ ਹੋਇਆ ਹੈ, ਅੰਦਰ ਲੱਗ ਹੀ ਨਹੀਂ ਸਕਦਾ, ਅੰਦਰ ਸਿਮਟ ਹੀ ਨਹੀਂ ਸਕਦਾ, ਸੁਰਤ ਕਿਵੇਂ ਸਿਮਟ ਜਾਏਗੀ? ਸਰੀਰ ਨੂੰ ਤੇ ਅਸੀਂ ਚੁੱਪਚਾਪ ਅੱਖ ਬੰਦ ਕਰਕੇ ਬਿਠਾ ਦਿੱਤਾ, ਧਿਆਨ ਮਨ ਦੀ ਜਾਨ ਉਹ ਕਿੱਧਰ ਜਾਏਗੀ? ਉਹ ਅਖੰਡਾ ਬ੍ਰਹਮੰਡਾਂ ਤੇ ਘਰ ਸਮਾਜ ਵਿਦੇਸ਼ਾਂ ਤੇ ਘਰ ਧੰਦਿਆਂ ਦੇ ਵਿੱਚ ਫੈਲਿਆ ਹੋਇਆ ਹੈ, ਦੌਰੇ ਕਰ ਰਹੇ ਹਾਂ, ਤੇ ਸੁਰਤ ਕਿਵੇਂ ਸਿਮਟ ਜਾਏਗੀ? ਇਹ ਧਿਆਨ ਹੀ ਤੇਰੇ ਸੁਰਤ ਸੁਰਤ ਹੈ, ਇਹ ਤਾਂ ਉਸਦੀ ਜਾਨ ਹੈ, ਔਰ ਇਹ ਹੀ ਮਨ ਦਾ ਭਰਮ ਹੈ, ਇਹ ਹੀ ਮਨ ਦੀ ਚਾਲ ਹੈ। ਔਰ ਜਦੋਂ ਜੋ ਉਹ ਪੰਜਵਾਂ ਤੱਤ ਮਨੁੱਖੇ ਜਨਮ ਵਿੱਚ ਇਨਸਾਨ ਨੂੰ ਪ੍ਰਾਪਤ ਹੈ, ਉਹ ਬਹੁਤ ਹੀ ਕੀਮਤੀ ਹੈ। ਇਸੀ ਤੱਤ ਤੋਂ ਬੁੱਧੀ ਦੀ ਉਤਪਤੀ ਹੁੰਦੀ ਹੈ, ਇਹ ਬੁੱਧੀ ਸਾਨੂੰ ਮਿਲੀ ਹੈ ਸਿਰਫ ਇਸ ਕਰਕੇ ਹੈ, ਤਾਂ ਕਿ ਮਨ ਦੇ ਸਾਰੇ ਭਰਮ ਉਪਚਾਲਾਂ ਵਿੱਚੋਂ ਨਿਕਲ ਸਕੀਏ। ਔਰ ਅਸੀਂ ਕੀ ਕਰ ਰਹੇ ਹਾਂ, ਇਸ ਪੰਜਵੇਂ ਤੱਤ ਦਾ ਇਸਤੇਮਾਲ ਕਿੱਥੇ ਕਰ ਰਹੇ ਹਾਂ? ਆਪਣੇ ਆਪ ਹੀ ਆਪਣੇ ਅੰਦਰ ਚਾਂਗ ਕਰਕੇ ਦੇਖ ਲਓ, ਹਰ ਇੱਕ ਜੀਵ ਨੂੰ ਜਵਾਬ ਮਿਲਦਾ ਜਾਏਗਾ, ਇਹ ਪ੍ਰਕਿਰਤੀ ਦਾ ਨਿਯਮ ਹੈ। ਜਿਸ ਵੇਲੇ ਕਿਰਿਆ ਕਰਾਂਗੇ ਪ੍ਰਤੀਕਿਰਿਆ ਹੋਏਗੀ। ਜਿਸ ਵੇਲੇ ਅਸੀਂ ਧਿਆਨ ਨੂੰ ਸਮੇਟ ਕੇ ਆਤਮਾ ਨੂੰ ਜਾਗ੍ਰਿਤ ਕਰਾਂਗੇ, ਮਨ ਦੇ ਅੱਗੇ ਸਵਾਲ ਰੱਖਾਂਗੇ, ਆਪਣੇ ਆਪ ਹਿੰਮਤ ਆਏਗੀ, ਆਪਣੇ ਆਪ ਸਵਾਲ ਦਾ ਜਵਾਬ ਮਿਲਦਾ ਜਾਏਗਾ। ਇਹ ਧੁਰ ਦੀ ਬਾਣੀ ਹੈ, ਹਰੇਕ ਦੇ ਅੰਦਰ ਵੱਜ ਰਹੀ ਹੈ, ਆ ਰਹੀ ਹੈ। ਅਸੀਂ ਸਿਰਫ ਭਾਂਡੇ ਨੂੰ ਪੁੱਠਾ ਕਰਕੇ ਬੈਠੇ ਹਾਂ। ਜਿਹੜਾ ਭਾਂਡੇ ਨੂੰ ਸਿੱਧਾ ਕਰ ਲੈਂਦਾ ਹੈ, ਉਸ ਨੂੰ ਕਿਸੇ ਗੁਰਦੁਆਰੇ, ਮੰਦਿਰ, ਮਸਜਿਦ, ਮਦਰਸੇ ਜਾਣ ਦੀ ਲੋੜ ਨਹੀਂ ਹੈ। ਜੋ ਜਿੱਥੇ ਭਾਂਡਾ ਰੱਖੇਗਾ, ਧਿਆਨ ਲਗਾਏਗਾ, ਉਹਨੂੰ ਬਾਣੀ ਮਿਲਣੀ ਸ਼ੁਰੂ ਹੋ ਜਾਏਗੀ, ਜਵਾਬ ਮਿਲਣੇ ਸ਼ੁਰੂ ਹੋ ਜਾਣਗੇ। ਮਨ ਕੀ ਸਮਝਾਉਂਦਾ ਹੈ, ਤੂੰ ਤੇ ਇਹ ਕਰ ਹੀ ਨਹੀਂ ਸਕਦਾ, ਤੇਰੇ ਵਿੱਚ ਕੋਈ ਤਾਕਤ ਹੀ ਨਹੀਂ ਹੈ, ਤੇਰੇ ਵਿੱਚ ਤੇ ਸਮਰੱਥਾ ਨਹੀਂ ਹੈ। ਸਾਧ ਸੰਗਤ ਜੀ, ਜੋ ਪੰਜਵਾਂ ਤੱਤ ਹੈ ਬੁੱਧੀ ਤੱਤ, ਇਹ ਸਾਨੂੰ ਸਿਰਫ ਇਸੀ ਵਾਸਤੇ ਮਿਲੀ ਹੈ ਕਿ ਅਸੀਂ ਆਪਣੇ ਸੂਰਤ ਨੂੰ ਸਮੇਟੀਏ, ਆਪਣੇ ਧਿਆਨ ਨੂੰ ਇਕੱਠਾ ਕਰੀਏ, ਕਾਰੋਬਾਰ, ਸਮਾਜ ਦੇ ਵੀ ਸਾਰੇ ਕਰਮ ਕਰਦੇ ਹੋਏ, ਸਾਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਅਸੀਂ ਆਪਣਾ ਵੀ ਕੰਮ ਕਰਨਾ ਹੈ। ਆਪਣਾ ਕੰਮ ਦਾ ਅਰਥ ਹੈ ਇਸ ਜੀਵਾਤਮਾ ਨੂੰ ਆਵਾਗਮਨ ਤੋਂ ਮੁਕਤ ਕਰਾਉਣਾ। ਇਸ ਮੁਕਤ ਤਾਂ ਹੀ ਹੋਏਗੀ। ਗੁਰੂ ਸਾਹਿਬਾਨ ਜਿਹੜਾ ਸ਼ਬਦ ਲਿਆ ਹੈ ਮਰਨ ਦਾ, ਜੀਵੇ ਵਾਜੋ ਬੋਲਣਾ ਇਉਂ ਜੀਵਤ ਮਰਨਾ, ਮਤਲਬ ਜਦੋਂ ਅਸੀਂ ਜਿੰਦੇ ਜੀ ਮਰਾਂਗੇ। ਗੁਰੂ ਸਾਹਿਬਾਨ ਨੇ ਬੜੇ ਸੁੰਦਰ ਤਰੀਕੇ ਨਾਲ ਸਪਸ਼ਟ ਕੀਤਾ ਦਿੱਤਾ ਹੈ, ਕਰ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਬਾਹਰ ਮਰਨਾ ਹੈ। ਬਾਹਰੋਂ ਮਰਾਂਗੇ ਤਾਂ ਹੀ ਅੱਖ ਬੰਦ ਕਰਨ ਦਾ ਲਾਭ ਹੈ, ਤਾਂ ਹੀ ਇਹ ਸੂਰਤ ਸਿਮਟੇਗੀ, ਔਰ ਤਾਂ ਹੀ ਸਾਡੀ ਜ਼ਿੰਦਗੀ ਵੀ ਸਾਰਥਕ ਹੋਏਗੀ। ਜਿਸ ਨੂੰ ਅਸੀਂ ਬਿਨਾ ਪੜ੍ਹੇ ਹੀ ਬੰਦ ਕਰਕੇ ਕਰ ਲਿਆ ਹੈ, ਸਾਨੂੰ ਪੜ੍ਹਾਈ ਤੇ ਕਰਨੀ ਪਏਗੀ, ਚਾਹੇ ਇਸ ਯੁੱਗ ਵਿੱਚ ਕਰੀਏ ਚਾਹੇ ਅਗਲੇ ਯੁੱਗ ਵਿੱਚ ਕਰੀਏ। ਇੱਕ ਵਾਰੀ ਅੱਖ ਬੰਦ ਹੋ ਗਈ ਤੇ ਯਾਦ ਰੱਖਣਾ ਇਹ ਡਿਗਰੀ ਕੰਮ ਨਹੀਂ ਕਰੇਗੀ, ਨਾ ਅੱਜ ਤੱਕ ਕੀਤੀ ਹੈ ਨਾ ਕਰੇਗੀ। ਜਿਸ ਨੇ ਇਸ ਨੂੰ ਜਿੰਦੇ ਜੀ ਸਾਰਥਕ ਕਰ ਲਿਆ, ਜਿੰਦੇ ਜੀ ਸੂਰਤ ਨੂੰ ਸਮੇਟ ਲਿਆ, ਦਸਵੇਂ ਦੁਆਰ ਪਹੁੰਚ ਗਿਆ, ਉਹਦੀ ਡਿਗਰੀ ਸਾਰਥਕ ਹੈ, ਬਾਕੀਆਂ ਦੀ ਨਿਰਥਕ ਹੈ। ਅਤੇ ਅਗਲੇ ਜਨਮਾਂ ਚ ਅਸੀਂ ਕੋਈ ਗੱਲ ਨਹੀਂ ਕਰਦੇ, ਤੇ ਜੇ ਅਸੀਂ ਕੁਛ ਕੀਤਾ 5-10 ਦਾ ਲਾਭ ਹੈ ਅਗਾ ਜਾਂ ਅਗਲੇ ਜਨਮਾਂ ਵਿੱਚ ਹੋਏਗਾ, ਅਗਲੇ ਜਨਮਾਂ ਦੀ ਗੱਲ ਹੀ ਨਹੀਂ ਰਹੀ। ਸੰਤਾਂ ਨੇ ਨਾ ਅੱਜ ਤੱਕ ਵਾਅਦਾ ਕੀਤਾ ਹੈ ਨਾ ਕਰ ਰਹੇ ਹਨ। ਜਿਸ ਨੂੰ ਵੀ ਚਾਹੀਦਾ ਹੈ ਆਤਮਾ ਨੂੰ ਮੁਕਤ ਕਰਾਉਣ ਵਾਸਤੇ, ਇਸ ਡਿਗਰੀ ਨੂੰ ਸਾਰਥਕ ਕਰ ਸਕਦਾ ਹੈ। ਇਹ ਜਿੰਦੇ ਜੀ ਦੀ ਛੂਟ ਹੈ, ਮਰਨ ਦੇ ਬਾਅਦ ਕੋਈ ਲਿਆਜ ਨਹੀਂ ਹੈ। ਦੂਸਰਾ ਸ਼ਬਦ ਗੁਰੂ ਸਾਹਿਬ ਨੇ ਲਿਆ ਸੀ ਖਸਮ। ਇਹ ਖਸਮ ਕਿਸ ਨੂੰ ਕਿਹਾ ਹੈ, ਇਹ ਖਸਮ ਕੀ ਹੈ, ਸਾਡਾ ਖਸਮ ਕੌਣ ਹੈ? ਗੁਰਬਾਣੀ ਦੇ ਸੰਤਾਂ ਨੇ ਬੜੇ ਪਿਆਰ ਨਾਲ ਉਸ ਪਰਮੇਸ਼ਰ ਨੂੰ, ਉਸ ਪਿਤਾ ਨੂੰ, ਉਸ ਅਜੇ ਪੁਰਸ਼ ਨੂੰ, ਇਸ ਨੂੰ ਅਨੰਤ ਨਾਮਾਂ ਦੇ ਨਾਲ ਯਾਦ ਕੀਤਾ ਗਿਆ ਹੈ। ਸੰਤਾਂ ਨੇ ਬੜੇ ਪਿਆਰ ਦੇ ਨਾਲ ਇਸ ਨੂੰ ਖਸਮ ਕਹਿ ਕਰਕੇ ਯਾਦ ਕੀਤਾ ਹੈ, ਕਿਉਂਕਿ ਦਰਅਸਲ ਜੋ ਆਤਮਾ ਹੈ ਉਸ ਨੇ ਮੇਲ ਕਰਨਾ ਹੈ ਪਰਮਾਤਮਾ ਦੇ ਨਾਲ। ਇਹ ਹੀ ਸੰਤਾਂ ਦੀ ਬਾਣੀ ਹੈ, ਇਹ ਹੀ ਧੁਰ ਦੀ ਬਾਣੀ ਹੈ। ਸਾਰੇ ਗ੍ਰੰਥਾਂ ਔਰ ਪੋਥੀਆਂ ਦਾ ਆਧਾਰ ਇਹ ਹੀ ਉਪਦੇਸ਼ ਸੰਤਾਂ ਨੇ ਸਾਨੂੰ ਕੀਤਾ ਹੈ। ਸੂਰਤ ਦੇ ਨੇ ਸ਼ਬਦ ਦੇ ਨਾਲ ਮਿਲਣਾ ਹੈ ਪਰਮਾਤਮਾ ਨੂੰ, ਸ਼ਬਦ ਰੂਪ ਦੇ ਵਿੱਚ ਯਾਦ ਕੀਤਾ ਜਾਂਦਾ ਹੈ, ਕਿਉਂਕਿ ਇਸਦਾ ਕੋਈ ਆਕਾਰ ਰੂਪ ਰੇਖਾ ਨਹੀਂ ਹੈ। ਇਹ ਸ਼ਬਦ ਹੈ, ਸ਼ਬਦ ਕੀ ਹੈ? ਪ੍ਰਕਾਸ਼ ਔਰ ਧੁਨ, ਜੋ ਕਿ ਦਸਵੇਂ ਦੁਆਰ ਤੇ ਹੈ। ਪਹਿਲੀਆਂ ਤੁਕਾਂ ਗੁਰੂ ਸਾਹਿਬ ਨੇ ਲਈਆਂ ਸੰਗ ਕੀ ਬਾਜੂ ਵੇਖਣਾ ਵਿਨ ਕੰਨਾ ਸੁਣਨਾ। ਇਸ ਦਾ ਅਰਥ ਇਹ ਹੀ ਹੈ ਕਿ ਜਦੋਂ ਧਿਆਨ ਸਿਮਟ ਕਰ ਗਏ, ਯਾਨੀ ਕਿ ਇਹ ਆਤਮਾ ਦੀ ਤਾਕਤ ਇਕੱਠੀ ਹੋ ਜਾਂਦੀ ਹੈ ਦਸਵੇਂ ਦੁਆਰ ਤੇ, ਤਦ ਹੀ ਇਸ ਲਾਇਕ ਬਣਦੀ ਹੈ ਉਸ ਖਸਮ ਦਾ ਦੀਦਾਰ ਕਰ ਸਕੇ ਜੋ ਕਿ ਸ਼ਬਦ ਰੂਪ ਦੇ ਵਿੱਚ ਉੱਥੇ ਪ੍ਰਗਟ ਹੈ। ਅਸੀਂ ਫਰਿਆਦ ਕਰਦੇ ਹਾਂ, ਸ਼ਬਦ ਖੁੱਲੇ, ਸਾਧ ਸੰਗਤ ਜੀ ਇਹ ਦੱਸੋ ਸ਼ਬਦ ਬੰਦ ਕਦੋਂ ਸੀ? ਜਿਸ ਵੇਲੇ ਜਿਸ ਘੜੀ ਸ਼ਬਦ ਬੰਦ ਹੋਏ ਹੋ ਜਾਏਗਾ ਨਾ, ਇਹ ਫਿਰ ਮਿੱਟੀ ਦਾ ਢੇਰ ਹੈ, ਬਾਲਣ ਹੈ, ਅਗਨੀ ਦੀ ਭੇਟਾ ਕਰਨੀ ਪਏਗੀ, ਦਫਨਾਉਣਾ ਪਏਗਾ, ਯਮੁਨਾ ਵਿੱਚ ਰੋੜਨਾ ਪਏਗਾ। ਜਦ ਤੱਕ ਸ਼ਬਦ ਖੁੱਲਿਆ ਹੋਇਆ ਹੈ, ਦਿਨ ਰਾਤ ਤਨਕਾਰੇ ਦੇ ਰਿਹਾ ਹੈ, ਮਨਮਤ ਕੈਸੀ ਹੈ, ਅਸੀਂ ਫਰਿਆਦ ਕਰ ਰਹੇ ਹਾਂ ਸ਼ਬਦ ਖੁੱਲੇ। 50 ਸਾਲ ਹੋ ਗਏ ਸਾਨੂੰ ਗੁਰੂ ਦੇ ਕੋਲ ਆਏ, ਔਰ ਇੱਕ ਵੀ ਸਤਸੰਗ ਮਿਸ ਨਹੀਂ ਕੀਤਾ। ਇੱਕ ਸ਼ਬਦ ਸਾਨੂੰ ਸਮਝ ਨਹੀਂ ਆਇਆ ਕਿ ਸ਼ਬਦ ਕਿਸ ਨੂੰ ਕਹਿੰਦੇ ਨੇ। ਕਿਆ ਸ਼ਬਦ ਬੰਦ ਹੈ? ਸ਼ਬਦ ਬੰਦ ਹੋਣ ਦਾ ਮਤਲਬ ਹੈ ਮੌਤ, ਬਾਲਣ, ਰੋੜ ਦਿਓ। ਅੱਜ ਤੱਕ ਸਾਨੂੰ ਇੱਕ ਸ਼ਬਦ ਸਮਝ ਨਹੀਂ ਆਇਆ, ਤੇ ਇਹ ਦਾਵਾ ਅਸੀਂ ਸਤਿਗੁਰ ਦਾ ਕਰਦੇ ਹਾਂ, ਉਪਦੇਸ਼ਾਂ ਤੇ ਚੱਲਣ ਦਾ ਕਰਦੇ ਹਾਂ। ਜੇ ਅਸੀਂ ਅੰਦਰ ਝਾਕੀਏ ਸਾਨੂੰ ਸਾਰੇ ਜਵਾਬ ਮਿਲਦੇ ਜਾਣਗੇ, ਅਗਰ ਅਸੀਂ ਉਸ ਕਸਮ ਨੂੰ ਪ੍ਰਾਪਤ करना है उथे जाना पेगा पौड़ी दर पौड़ी नौ दर ठाके तावत राय दसवें निज कर वासा पाए उथे अनर जो शब्द वजे दिन राती गुरमती शब्द सुनावणिया नौ द्वारे खाली करो दसवें द्वार पहुंचो उसकी पहचान की है दसवें द्वार दी उथे अनद शब्द अनहद असी दिन रात पाप गंडा कर रहे हैं आज अखंड कीर्तन है फलाने गुरुद्वारे पहुंच जाना फलाने फलाने भाई आ रहे ने राग नाल कीर्तन करन बाणी दा एक लफ्ज नहीं समझे जिस तरह सत्संग सुनने वाले एक लफ्ज नहीं समझे उस तरह ए राग राग नाद वाले भी नहीं समझे इस नु अखंड कीर्तन किया गया है दिन रात जो चल रहा है उस नु असी समझिया ही नहीं जानिया ही नहीं वो अंदर दसवें द्वार से वज रहा है खुलिया पे है कमी साडे अंदर है असी सूरत नु कदी समेटिया ही नहीं ध्यान नु समेटिया ही नहीं जिस वेले असी नौ द्वारे खाली करांगे नौ द्वारिया दे विच कार बार संसार साडा है और उपदेशा उते अमल करदे होए असी इस जिंद नु वारदे होए असी दसवें द्वार पहुंचांगे उथे अनंत शब्द वजे दिन राती अगली तुक नु गुरु साहब ने स्पष्ट कर दिता है उथे अनंत शब्द किसी जीव दे अपने वश नहीं है क्योंकि कोई क्योंकि ओ जुआ खेल खेड के अपनी ताकत नु गवा बैठा है संसार नु तुसी अपने तुसी असी भोग रहे हां जुआ खेड रहे हां ओ और ओ ताकत बख्शी है आत्मा दी क्योंकि उस परमात्मा दा अंश है परमात्मा इस सृष्टि नु चला रहा है कितना ताकतवर है ते उस दी बूंद दे विच कोई ताकत नहीं है ओ भी ही उतना ही इतनी ही ताकत रखदी है पर उस ताकत नु असी जुए विच हार चुके हैं सदियां तो हारदे आए हां हार रहे हैं और अजे भी सानू यही यकीन है शायद ए बाजी असी जीत लईए शायद सानू परमात्मा इसे तरह मिल जाए दौड़दे जांदे हां डिग्री लैण वास्ते शायद सानू इसी तरीके नाल ही मिल जाएगा उधर जुआ खेल रहे हैं हारन दे बावजूद अगली तुक भी स्पष्ट कर दिता है गुरु साहब ने गुरमत की है असी सारे मनमत विच बैसे होए हां गुरमुख गुरु वल ध्यान ही नहीं कीता ते कदी ते मत कदे हासिल करांगे मन ने मत्था टेकन दा अर्थ भी नहीं मन ने मत्था टेकन दा अर्थ भी नहीं पता कि मत्था टेकन दा की मतलब है जिस वेले असी गुरु दे सामने शीश नवांदे हां मत्था टेकदे हां उसदा मतलब की असी अपनी कोटी मत तैनू अर्पण करन आए हां रहमत कर बख्शिश कर अपना उपदेश सानू दे असी उस दे ए अमल करके अपने आवागमन तो मुक्त हो सकीए ए अर्थ है मत्था टेकन दा असी किसी ने सार्थक कीता है कदे किधर जांदे हां गुरुद्वारे जा करके असी देखदे हां पौड़ी दी शुरू हुंदे ही मत्था टेकना शुरू करदे हां सानू ए ही नहीं पता कि मत्था टेकना किथे है ए मत्था दसवां द्वार जिथे ओ शब्द रूप परमात्मा हाजिर है पत्थर ते मत्था टिकवा रहे हैं उस परमात्मा नु जो सचमुच मत्था टेकना चाहता है ना ओ नौ द्वारिया नु मत्था टेकेगा अपने आप सूरत नु समेट के ताई उस कसम नु मत्था टेक सकदे हां मिल सकदे हां गुरमति शब्द सुनावणिया इस उस दी मत दे उत्ते चल के ही उस दे उपदेशा उत्ते अमल करके ही शब्द ਨੂੰ ਸੁਣਿਆ ਜਾ ਸਕਦਾ ਹੈ ਇਹਦੀ ਰੋਸ਼ਨੀ ਦੇ ਦੀਦਾਰ ਕੀਤੇ ਜਾ ਸਕਦੇ ਨੇ ਉਸ ਫਸਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਨਾ ਕੋਈ ਹੋਰ ਤਰੀਕਾ ਹੈ ਨਾ ਕੋਈ ਸਾਧਨ ਹੈ ਨਾ ਕੋਈ ਜ਼ਰੀਆ ਹੈ ਇਸ ਫਸਲ ਨੂੰ ਮਿਲਣ ਦਾ ਅਸੀਂ ਸੱਚਮੁੱਚ ਅਗਰ ਸੁਹਾਗਵਤੀ ਹੋਣਾ ਚਾਹੁੰਦੇ ਹਾਂ ਆਪਣੇ ਸੁਹਾਗ ਨੂੰ ਮਿਲਣਾ ਚਾਹੁੰਦੇ ਹਾਂ ਤੇ ਬਾਹਰ ਦੇ ਸਵਾਰਥ ਅਸੀਂ ਕਿਤਨੇ ਇਹ ਢੋਲ ਢਮੱਕੜ ਵਜਾ ਕੇ ਹਾਸਿਲ ਕਰ ਲੈਂਦੇ ਹਾਂ ਕਿਉਂਕਿ ਪੂਰ ਦੇ ਵਿੱਚ ਨੇ ਧੂੜ ਦੇ ਵਿੱਚ ਨੇ ਅਸ ਬਾਣੀ ਦੇ ਵਿੱਚ ਇੱਕੋ ਲਾਈਨ ਦੇ ਵਿੱਚ ਸਪਸ਼ਟ ਕਰ ਦਿੱਤਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਸਾਰਾ ਸੰਸਾਰ ਸਾਰੀਆਂ ਵਸਤੂਆਂ ਨੂੰ ਕੂੜ ਦੀ ਸੰਗਿਆ ਦਿੱਤੀ ਹੈ ਕਿਉਂਕਿ ਸਾਰੀ ਵਸਤੂਆਂ ਨੇ ਪਰਲੇ ਦੇ ਵਿੱਚ ਖਤਮ ਹੋ ਜਾਣਾ ਹੈ ਔਰ ਅਸੀਂ ਇਸ ਦੇ ਕੂੜ ਨਾਲ ਇਹਨਾਂ ਵਸਤੂਆਂ ਨਾਲ ਹੀ ਪਿਆਰ ਲੱਕੜ ਹੀ ਬੈਠੇ ਹਾਂ ਕੂੜ ਅਸੀਂ ਕਿਸ ਨੂੰ ਕਹਿੰਦੇ ਹਾਂ ਇਸਦਾ ਮੌਖਿਕ ਅਰਥ ਕੀ ਹੈ ਉਹ ਸਭ ਵੇਸਟ ਵਸਤੂ ਜੋ ਕਿਸੇ ਕੰਮ ਨਹੀਂ ਆਉਂਦੀ ਉਸਨੂੰ ਅਸੀਂ ਕੂੜੇ ਦੀ ਸੰਗਿਆ ਦੇ ਦਿੰਦੇ ਹਾਂ ਜਿਹੜਾ ਧਿਆਨ ਕਰਕੇ ਦੇਖੋ, ਕਦੇ ਕਿਸੇ ਨੇ ਕੂੜੇ ਨੂੰ ਆਪਣੇ ਘਰ ਦੇ ਅੰਦਰ ਰੱਖਿਆ ਹੈ, ਵਗਾ ਕੇ ਅਸੀਂ ਬਾਹਰ ਮਾਰਦੇ ਹਾਂ, ਕਿਉਂਕਿ ਇਹ ਕਿਸੇ ਦੇ ਕੰਮ ਦਾ ਨਹੀਂ ਹੈ। ਇਹ ਦਲੀਲ ਕਿਸਨੇ ਦਿੱਤੀ ਹੈ? ਮਨ ਨੇ ਦਲੀਲ ਦੇ ਕੇ ਸਮਝਾ ਦਿੱਤਾ। ਇਸ ਵਿੱਚੋਂ ਮੁਸ਼ਕ ਆਉਣ ਲੱਗ ਪਏਗੀ, ਇਸ ਨੂੰ ਬਾਹਰ ਸੁੱਟ ਦਿਓ। ਬਾਹਰ ਸੁੱਟ ਦਿੰਦੇ ਹਾਂ। ਗੁਰੂ ਸਾਹਿਬ ਸਤਸੰਗਾਂ ਵਿੱਚ ਉਪਦੇਸ਼ ਕਰਦੇ ਨੇ, ਬਾਰ ਬਾਰ ਸਮਝਾਉਂਦੇ ਨੇ, ਸਾਨੂੰ ਉਹ ਸਮਝ ਨਹੀਂ ਆਉਂਦੀ, ਸਦੀਆਂ ਤੋਂ ਸਮਝਾ ਰਹੇ ਨੇ, ਅਸੀਂ ਸਮਝਣ ਵਿੱਚ ਲੱਗੇ ਹੋਏ ਹਾਂ, ਪਰ ਅੱਜ ਤੱਕ ਸਮਝੇ ਨਹੀਂ, ਅਮਲ ਨਹੀਂ ਕੀਤਾ। ਅਗਰ ਪਖੰਡੀ ਰੂਪ ਦੇ ਵਿੱਚ ਵੀ ਬੈਠਦੇ ਹਾਂ ਤਾਂ ਵੀ ਸਿਰਫ ਮਨ ਦੇ ਹੁਕਮ ਵਿੱਚ ਗੁਰੂ ਸਾਹਿਬ ਨੇ ਬਾਣੀ ਦੇ ਬਾਣੀ ਚ ਖੋਲ ਕੇ ਸਮਝਾਇਆ ਹੈ, ਸੰਸਾਰ ਦੀ ਹਰ ਵਸਤੂ ਨੂੰ ਬ੍ਰਹਿਮੰਡ ਨੂੰ ਪੂਰਨ ਕਿਉਂ ਕਿਹਾ ਹੈ, ਕਿਉਂਕਿ ਇਸ ਨੇ ਖਤਮ ਹੋ ਜਾਣਾ ਹੈ, ਉਹ ਸਮਝਾਈ ਜਾ ਰਹੇ ਨੇ ਤੇ ਅਸੀਂ ਸੁਣ ਵੀ ਰਹੇ ਹਾਂ। ਆਖਿਰ ਕੀ ਫੈਸਲਾ ਕਰਦੇ ਹਾਂ ਕਿ ਇਹ ਦੋ ਕੰਨ ਸਾਨੂੰ ਦਿੱਤੇ ਨੇ ਕਿਸ ਵਾਸਤੇ ਦੇ ਨੇ? ਇਹ ਸਿਰਫ ਇਸ ਕਰਕੇ ਦਿੱਤੇ ਨੇ ਕਿ ਆਵਾਜ਼ ਇੱਕ ਕੰਨੋਂ ਆਏ ਦੂਜੇ ਕੰਨੋਂ ਨਿਕਲ ਜਾਏ, ਇਹ ਫਾਇਦਾ ਚੁੱਕ ਰਹੇ ਹਾਂ। ਅਸੀਂ ਇਸ ਬਾਣੀ ਦਾ ਹਵਾ ਦਾ ਕੀ ਅਰਥ ਹੈ? ਇਹ ਨਾਦ ਕਿੱਥੋਂ ਉਤਪੰਨ ਹੁੰਦਾ ਹੈ? ਹਵਾ ਤੋਂ। ਇੱਕ ਬਾਂਸਰੀ ਹੈ, ਇਹ ਜਿਤਨੇ ਵੀ ਸਾਜ ਹਨ ਉਹਨਾਂ ਵਿੱਚ ਇੱਕ ਅਲੱਗ ਅਲੱਗ ਮੋਰੀਆਂ ਕਰਕੇ ਹਵਾ ਮਾਰੀ ਜਾਂਦੀ ਹੈ ਔਰ ਅਲੱਗ ਅਲੱਗ ਧੁਨਾਂ ਨੂੰ ਕੱਢਿਆ ਜਾਂਦਾ ਹੈ। ਇਹ ਹੀ ਬਾਣੀ ਤੁਰਦੀ ਹਵਾ ਦੇ ਰੂਪ ਵੀ ਸਾਡੇ ਕੋਲ ਆਉਂਦੀ ਹੈ ਔਰ ਇਹ ਹਵਾ ਨੂੰ ਅਸੀਂ ਕਿੱਥੇ ਕੱਢ ਰਹੇ ਹਾਂ? ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਰਹੇ ਹਾਂ। ਸਦੀਆਂ ਤੋਂ ਇਹ ਹੁੰਦਾ ਆ ਰਿਹਾ ਹੈ ਔਰ ਦਾਵਾ ਕਰਦੇ ਹਾਂ ਅਸੀਂ ਗੁਰੂ ਵਾਲੇ ਹਾਂ। ਤੂੰ ਅਜੇ ਤੱਕ ਨਹੀਂ ਪਹੁੰਚਿਆ ਗੁਰੂ ਦੀ ਸ਼ਰਨ ਵਿੱਚ, ਮੈਂ ਤੇ ਡਿਗਰੀ ਵੀ ਲੈ ਆਇਆ, ਉਸਦਾ ਨਤੀਜਾ ਸਿਰਫ ਹਵਾ ਦਾ ਜ਼ੋਰ, ਇੱਕ ਕੰਨੋਂ ਸੁਣਨਾ ਦੂਜੇ ਕੰਨੋਂ ਕੱਢ ਦੇਣਾ। ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਹੈ, ਜਿਹੜੇ ਗੁਰੂ ਦੀ ਸ਼ਰਨ ਵਿੱਚ ਜਾਣਗੇ ਉਸਦੀ ਮਤ ਹੱਥ ਹਾਸਲ ਕਰਨਗੇ, ਉਸਦੇ ਉਪਦੇਸ਼ਾਂ ਵਿੱਚ ਰਮਣਗੇ ਤਾਂ ਹੀ ਉਹ ਸ਼ਬਦ ਨੂੰ ਸੁਣ ਸਕਦੇ ਨੇ। ਇਹ ਜੋ ਸ਼ਬਦ ਹੈ ਉਹਨੂੰ ਰੋਸ਼ਨੀ ਦੇ ਰੂਪ ਦੇ ਵਿੱਚ, ਜਿਸ ਨੂੰ ਖਸਮ ਦੀ ਸੰਗਿਆ ਦਿੱਤੀ ਹੈ, ਦਸਵੇਂ ਦੁਆਰ ਦੇ ਵਿੱਚ ਪਲ ਪਲ ਹਰ ਘੜੀ ਤੁਮਕਾਰੇ ਦੇ ਰਿਹਾ ਹੈ। ਅੱਜ ਦੇ ਸਤਸੰਗ ਦੇ ਵਿੱਚ ਗੁਰੂ ਸਾਹਿਬ ਨੇ ਖੋਲ ਕੇ ਸਾਰੇ ਭਰਮ ਵੀ ਦੂਰ ਕਰ ਦਿੱਤੇ ਨੇ। ਅਗਰ ਅਸੀਂ ਇਸ ਦੀ ਇੱਕ ਤੁਕ ਤੇ ਵੀ ਅਮਲ ਕਰ ਜਾਈਏ ਤੇ ਅਸੀਂ ਸੱਚਮੁੱਚ ਪੁੰਨ ਖੱਟ ਜਾਵਾਂਗੇ, ਜਿਸ ਨੂੰ ਖੱਟਣ ਲਈ ਦੇਵੀ ਦੇਵਤੇ ਵੀ ਤਰਸ ਰਹੇ ਨੇ। ਇਸ ਦੇ ਕੋ ਸਿਮਰੇ ਦੇਵੀ ਦੇਵਤੇ ਵੀ ਇਸ ਦੇਹੀ ਨੂੰ ਸਿਮਰ ਰਹੇ ਨੇ, ਉਸ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਿ ਸਾਨੂੰ ਇੱਕ ਮੌਕਾ ਦੇ, ਅਸੀਂ ਵੀ ਇਸ ਦੇਹ ਵਿੱਚ ਆ ਕਰਕੇ ਉਸ ਦਸੇ ਦੁਆਰ ਪਹੁੰਚ ਕਰਕੇ ਉਸ ਖਸਮ ਦਾ ਦੀਦਾਰ ਕਰ ਸਕੀਏ, ਉਸ ਖਸਮ ਨੂੰ ਮਿਲੀਏ, ਕਿਉਂਕਿ ਉਸ ਖਸਮ ਨੂੰ ਮਿਲੇ ਬਗੈਰ ਕਦੇ ਵੀ ਜੀਵਾਤਮਾ ਦੀ ਮੁਕਤੀ ਨਹੀਂ ਹੋ ਸਕਦੀ, ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦੀ। ਇੱਕ ਤੁਕ ਉਹਨਾਂ ਨੇ ਬੜੀ ਸਪਸ਼ਟ ਉਚਾਰੀ ਹੈ, ਇਸ ਤੋੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਈ ਦਾ। ਇਸ ਦੇ ਵਿੱਚ ਕਿਹੜਾ ਭੇਦ ਚੁਕਿਆ ਹੈ ਜਿਹੜਾ ਅਸੀਂ ਸਦੀਆਂ ਤੋਂ ਸੁਣ ਰਹੇ ਹਾਂ ਔਰ ਸਮਝ ਨਹੀਂ ਸਕੇ? ਸਾਰੀ ਬੜੀ ਸਧਾਰਨ ਜੀ ਤੁਕ ਹੈ ਜਿਹੜੀ ਸਾਨੂੰ ਮਨ ਨੇ ਅੱਜ ਤੱਕ ਨਹੀਂ ਸਮਝਣ ਦਿੱਤੀ। ਵੈਰੀ ਕੌਣ ਹੈ? ਮਨ। ਅਗਰ ਅਸੀਂ ਇਸ ਮਨ ਨੂੰ ਮਿੱਤਰ ਬਣਾ ਲਈਏ ਤੇ ਇਸ ਤੋਂ ਵੱਡਾ ਕੋਈ ਮਿੱਤਰ ਵੀ ਨਹੀਂ ਹੈ। ਧਿਆਨ ਕੌਣ ਨਹੀਂ ਲੱਗਣ ਦਿੰਦਾ ਮਨ? ਅਗਰ ਮਿੱਤਰ ਹੋ ਜਾਏ ਤੇ ਅੱਖ ਬੰਦ ਕਰਦੇ ਹੀ ਖਸਮ ਦਾ ਦੀਦਾਰ ਹੋ ਜਾਏ, ਅੱਖ ਬੰਦ ਕਰਦੇ ਅਸੀਂ ਪਾਗਲ ਹੋਏ ਪਏ ਹਾਂ ਉਸ ਖਸਮ ਨੂੰ ਮਿਲਣ ਵਾਸਤੇ। ਪਰ ਮਨ ਦੇ ਹੁਕਮ ਵਿੱਚ ਜਦੋਂ ਅਸੀਂ ਗੁਰੂ ਦੇ ਹੁਕਮ ਨਾਲ ਉਹ ਤੜਫ ਪੈਦਾ ਕਰਾਂਗੇ, ਅੰਦਮਿਨੀ ਤੜਫ ਉਸ ਖਸਮ ਨੂੰ ਮਿਲਣ ਵਾਸਤੇ, ਤੇ ਖਸਮ ਕੋਈ ਦੂਰ ਨਹੀਂ ਹੈ, ਉਹ ਅੰਦਰ ਹੈ। ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸੁਰੇ ਲਾਏ, ਉਹ ਖਸਮ ਕੋਈ ਦੂਰ ਨਹੀਂ ਹੈ, ਉਹ ਬਾਣੀ ਅੰਦਰ ਦਿਨ ਰਾਤ ਉਨਕਾਰੇ ਦੇ ਰਹੀ ਹੈ। ਅਸੀਂ ਕਿਸ ਨੂੰ ਲੱਭਣ ਵਿੱਚ ਲੱਗੇ ਹੋਏ ਹਾਂ? ਸਾਧ ਜੀ, ਅਗਰ ਅਸੀਂ ਆਪਣੀ ਜੀਵਾਤਮਾ ਦਾ ਪੁੰਨ ਖੱਟਣਾ ਚਾਹੁੰਦੇ ਹਾਂ ਤੇ ਸਾਨੂੰ ਪਲ ਪਲ ਗੁਰੂ ਦੇ ਉਪਦੇਸ਼ਾਂ ਵਿੱਚ ਰਮਣਾ ਪਏਗਾ, ਬਿਨਾਂ ਦਾਵੇ ਦੇ ਸਿਰ ਗੁਰੂ ਨੂੰ ਭੇਟ ਦੇਣਾ ਪਏਗਾ। ਰਾਵਣ ਨੇ 10 ਵਾਰੀ ਆਪਣਾ ਸਿਰ ਕੱਟ ਕੇ ਗੁਰੂ ਨੂੰ ਅਰਪਣ ਕੀਤਾ ਸੀ, ਤਾਂ ਜਾ ਕਰਕੇ ਉਸਨੇ ਖਸਮ ਦੀ ਪ੍ਰਾਪਤੀ ਹੋਈ ਸੀ, ਤਾਂ ਜਾ ਕਰਕੇ ਉਸਨੂੰ ਸਿੱਧੀਆਂ ਦੀ ਪ੍ਰਾਪਤ ਹੋਈਆਂ ਸੀ। ਅੱਜ ਅਸੀਂ ਉਸਦਾ ਪੁਤਲਾ ਬਣਾ ਕੇ ਸਾੜ ਦਿੰਦੇ ਹਾਂ ਔਰ ਆਪਣੇ ਆਪ ਨੂੰ ਮਰਿਆਦਾ ਪੁਰਸ਼ੋਤਮ ਸਾਬਿਤ ਕਰਦੇ ਹਾਂ। ਜੇ ਅਸੀਂ ਮਰਿਆਦਾ ਪੁਰਸ਼ੋਤਮ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਪਲ ਪਲ ਉਸ ਰਾਮ ਵਿੱਚ ਰਮਣਾ ਪਵੇਗਾ। ਉਹ ਰਾਮ ਜੋ ਸਤਿਗੁਰ ਦੇ ਅੰਦਰ ਪ੍ਰਗਟ ਹੈ, ਹੁਣ ਤੁਸੀਂ ਆਪ ਹੀ ਦੇਖ ਲਓ ਕਿ ਅਸੀਂ ਕਿਹੜੀ ਲੀਲਾ ਵਿੱਚ ਲੱਗੇ ਹੋਏ ਹਾਂ। ਅੱਜ ਦਾ ਸਤਸੰਗ ਗੁਰੂ ਸਾਹਿਬ ਨੇ ਤੁਹਾਡੀ ਝੋਲੀ ਵਿੱਚ ਪਾਇਆ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਅਮਲ ਕਰੀਏ।
ਸਤਿਨਾਮ ਰਮਈਆ, ਰਮਈਆ ਸਤਿਨਾਮ ਹੈ।